ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਬੱਚਿਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਦਾ ਵਾਲਦੈਨ ਖਿਆਲ ਰੱਖ ਕੇ ਕਿਸ ਤਰ੍ਹਾਂ ਉਹਨਾਂ ਨੂੰ ਸਿਹਤਮੰਦ ਤੇ ਤੰਦਰੁਸਤ ਸ਼ਖਸੀਅਤ ਦਾ ਮਾਲਿਕ ਬਣਾ ਸਕਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਮੂਮਨ ਬੱਚੇ ਖਾਣਾ ਖਾਣ ਤੋਂ ਦੂਰ ਭੱਜਦੇ ਨੇ ਜਾਂ ਫਿਰ ਬਹੁਤ ਘੱਟ ਖਾਣਾ ਖਾਂਦੇ ਨੇ। ਐਸੇ 'ਚ ਵਾਲਦੈਨ ਬੱਚਿਆਂ ਨੂੰ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹੜਾ ਕਿ ਬੱਚਿਆਂ ਦੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਬੱਚਾ ਜ਼ਿਹਨੀ ਤੌਰ 'ਤੇ ਖਾਣਾ ਖਾਣ ਦੇ ਲਈ ਤਿਆਰ ਨਹੀਂ ਹੁੰਦਾ, ਲਿਹਾਜ਼ਾ ਉਹਦਾ ਨਿਜ਼ਾਮੀ ਹਜ਼ਮ ਵੀ ਅੱਛੇ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ। ਐਸੇ 'ਚ ਜੋ ਵੀ ਖੁਰਾਕ ਬੱਚੇ ਨੂੰ ਦਿੱਤੀ ਜਾਏਗੀ ਉਹ ਉਹਦੀ ਸਿਹਤ 'ਤੇ ਮਨਫੀ ਅਸਰ ਪਾਏਗੀ। ਸੋ ਇਸ ਲਈ ਸਾਥੀਓ, ਕਦੇ ਵੀ ਬੱਚੇ ਨੂੰ ਜ਼ਬਰਦਸਤੀ ਖਾਣਾ ਨਾ ਖਿਲਾਓ। ਜਦੋਂ ਉਹਦਾ ਦਿਲ ਕਰੇ ਉਦੋਂ ਉਹਨੂੰ ਖੁਰਾਕ ਦਵੋ। ਸਾਥੀਓ, ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਲਈ ਨਵੀਆਂ ਡਿਸ਼ਜ਼ ਤਿਆਰ ਕਰੋ, ਯਾਨੀ ਕਿ ਯਕਸਾਨੀਅਤ ਦਾ ਸ਼ਿਕਾਰ ਨਾ ਹੋਵੋ। ਖਾਣਾ ਐਸਾ ਹੋਏ ਜਿਹੜਾ ਕਿ ਨਾ ਸਿਰਫ ਮਜ਼ੇਦਾਰ ਹੋਏ ਬਲਕਿ ਗਜ਼ਾਇਤ ਨਾਲ ਭਰਪੂਰ ਵੀ ਹੋਏ, ਤਾਂ ਕਿ ਬੱਚੇ ਨੂੰ ਜਿਸ ਤਨਾਸਬ ਤੇ ਮਕਦਾਰ 'ਚ ਗਜ਼ਾਇਤ ਦੀ ਜ਼ਰੂਰਤ ਹੈ ਉਹ ਉਹਨੂੰ ਜ਼ਰੂਰ ਮਿਲੇ। ਤੇ ਅਗਰ ਬੱਚਾ ਇੱਕ ਮਰਤਬਾ 'ਚ ਮੁਨਾਸਿਬ ਮਕਦਾਰ 'ਚ ਖਾਣਾ ਨਹੀਂ ਖਾ ਰਿਹਾ ਤੇ ਫਿਰ ਉਹਨੂੰ ਹਲਕੇ ਫੁਲਕੇ ਗਜ਼ਾਇਤ ਨਾਲ ਭਰਪੂਰ ਸਨੈਕਸ ਖਿਲਾਓ। ਮਿਸਾਲ ਦੇ ਤੌਰ ਤੇ ਬੱਚਿਆਂ ਨੂੰ ਸੈਂਡਵਿਚਸ ਬਹੁਤ ਪਸੰਦ ਹੁੰਦੇ ਨੇ, ਸੋ ਤੁਸੀਂ ਉਹਨਾਂ ਸੈਂਡਵਿਚਸ 'ਚ ਮੁਖਤਲਿਫ ਸਬਜ਼ੀਆਂ ਦਾ ਇਸਤੇਮਾਲ ਕਰ ਸਕਦੇ ਹੋ ਜਿਹਦੇ 'ਚ ਗਜ਼ਾਇਤ ਹੋਏ, ਜਿਹਨੂੰ ਬੱਚੇ ਸ਼ੌਕ ਨਾਲ ਖਾ ਸਕਣ। ਅਗਰ ਤੁਸੀਂ ਮੁਖਤਲਿਫ ਸਬਜ਼ੀਆਂ ਦਾ ਇਸਤੇਮਾਲ ਕਰੋਗੇ ਤੇ ਫਿਰ ਬੱਚੇ ਨੂੰ ਯਕੀਨਨ ਭਰਪੂਰ ਗਜ਼ਾਇਤ ਮਿਲੇਗੀ ਤੇ ਉਹ ਤਵਾਨਾਈ ਵੀ ਹਾਸਿਲ ਕਰੇਗਾ। ਇਹਦੇ ਇਲਾਵਾ ਸਾਥੀਓ, ਦੁੱਧ ਤੇ ਦੁੱਧ ਨਾਲ ਬਣੀਆਂ ਹੋਈਆਂ ਚੀਜ਼ਾਂ ਵੀ ਬਹੁਤ ਹੀ ਮੁਫੀਦ ਨੇ, ਸੋ ਤੁਸੀਂ ਦੁੱਧ ਨਾਲ ਵੀ ਮੁਖਤਲਿਫ ਚੀਜ਼ਾਂ ਪਕਾ ਕੇ ਬੱਚੇ ਨੂੰ ਖਿਲਾ ਸਕਦੇ ਹੋ। ਦੁੱਧ 'ਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜਿਹੜਾ ਨਾ ਸਿਰਫ ਦੰਦਾਂ ਤੇ ਹੱਡੀਆਂ ਦੀ ਮਜ਼ਬੂਤੀ ਦਾ ਜ਼ਾਮਨ ਹੈ ਬਲਕਿ ਸਿਹਤ ਦੇ ਲਈ ਵੀ ਬਹੁਤ ਹੀ ਲਾਜ਼ਮੀ ਹੈ। ਸੋ ਤੁਸੀਂ ਦੁੱਧ ਨਾਲ ਮੁਖਤਲਿਫ ਖਾਣੇ ਤਿਆਰ ਕਰਕੇ ਬੱਚੇ ਨੂੰ ਖਿਲਾ ਸਕਦੇ ਹੋ। ਇੱਕ ਹੀ ਤਰ੍ਹਾਂ ਦਾ ਖਾਣਾ ਬੱਚੇ ਨੂੰ ਬਾਰ ਬਾਰ ਨਾ ਦਵੋ, ਕਿਉਂਕਿ ਬੱਚਾ ਇੱਕ ਹੀ ਕਿਸਮ ਦਾ ਖਾਣਾ ਖਾ ਕੇ ਤੰਗ ਆ ਜਾਂਦਾ ਹੈ। ਸੋ ਤੁਸੀਂ ਮੁਖਤਲਿਫ ਡਿਸ਼ਜ਼ ਤਿਆਰ ਕਰ ਸਕਦੇ ਹੋ, ਆਪਣੇ ਖਾਣਿਆਂ 'ਚ ਵਰਾਇਟੀ ਲਿਆ ਕੇ ਤੇ ਬੱਚਿਆਂ ਦੀ ਪਸੰਦ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੂੰ ਮਤਵਾਜ਼ਨ ਗਜ਼ਾ ਦੇ ਸਕਦੇ ਹੋ। ਇਸੇ ਤਰ੍ਹਾਂ ਸਾਥੀਓ, ਐਸੇ ਖਾਣੇ ਤੇ ਗਜ਼ਾ ਖੁਰਾਕ ਦਾ ਹਿੱਸਾ ਬਣਾ ਲਵੋ ਜਿਨ੍ਹਾਂ 'ਚ ਆਇਰਨ ਵੀ ਸ਼ਾਮਿਲ ਹੋਏ। ਇਸ ਸਿਲਸਿਲੇ 'ਚ ਹਰੀਆਂ ਸਬਜ਼ੀਆਂ, ਫਲੀਆਂ ਤੇ ਸਲਾਦ ਵਗੈਰਾ ਇਸਤੇਮਾਲ ਹੋ ਸਕਦੇ ਨੇ ਤੇ ਅਸੀਂ ਵੇਖਨੀਆਂ ਕਿ ਖੁਸ਼ਕ ਮੇਵਾਜਾਤ 'ਚ ਆਇਰਨ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ, ਯਾਨੀ ਕਿ ਮੁਨੱਕਾ, ਖੁਬਾਨੀ ਤੇ ਆੜੂ ਵਗੈਰਾ 'ਚ ਇਹ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਦਵੋ। ਵੈਸੇ ਤੇ ਖੁਸ਼ਕ ਮੇਵਾਜਾਤ ਖਾਣ ਦਾ ਇੱਕ ਨੁਕਸਾਨ ਐਵੇਂ ਕਿ ਅਗਰ ਉਹਨਾਂ ਨੂੰ ਇਸ ਤਰ੍ਹਾਂ ਹੀ ਖਾਇਆ ਜਾਏ ਤੇ ਉਹਨਾਂ ਦੇ ਜ਼ਰਾਤ ਦੰਦਾਂ ਨਾਲ ਚਿਪਕ ਜਾਂਦੇ ਨੇ ਜਿਹੜੇ ਕਿ ਦੰਦਾਂ ਨੂੰ ਖਰਾਬ ਕਰਦੇ ਨੇ। ਲਿਹਾਜ਼ਾ ਬਿਹਤਰ ਇਹ ਹੋਏਗਾ ਕਿ ਇਹਨਾਂ ਮੇਵਾਜਾਤ ਨੂੰ ਮੁਖਤਲਿਫ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਬੱਚਿਆਂ ਨੂੰ ਦਵੋ ਤੇ ਅਗਰ ਬੱਚੇ ਵੈਸੇ ਹੀ ਖੁਸ਼ਕ ਮੇਵਾਜਾਤ ਖਾਣਾ ਪਸੰਦ ਕਰਦੇ ਨੇ ਤੇ ਫਿਰ ਇਹਨਾਂ ਦੇ ਖਾਣ ਦੇ ਬਾਅਦ ਬੱਚਿਆਂ ਨੂੰ ਇਹ ਜ਼ਰੂਰ ਕਹੋ ਕਿ ਉਹ ਆਪਣੇ ਦੰਦਾਂ ਨੂੰ ਸਾਫ਼ ਕਰਨ। ਸਾਥੀਓ, ਯਾਦ ਰੱਖੋ ਕਿ ਵਿਟਾਮਿਨਸ ਵੀ ਬੱਚਿਆਂ ਦੀ ਸਿਹਤ ਦੇ ਲਈ ਬੇਹੱਦ ਜ਼ਰੂਰੀ ਸਮਝੇ ਜਾਂਦੇ ਨੇ। ਵੈਸੇ ਤੇ ਤਮਾਮ ਵਿਟਾਮਿਨਸ ਸਿਹਤ ਦੇ ਲਈ ਮੁਫੀਦ ਹੁੰਦੇ ਨੇ, ਮਗਰ ਵਿਟਾਮਿਨ ਸੀ ਜ਼ਿਆਦਾ ਅਹਿਮ ਹੈ ਕਿਉਂਕਿ ਇਹ ਖੁਰਾਕ ਤੋਂ ਫੁਲਾਦ ਦੇ ਅਸੂਲ ਨੂੰ ਮੁਮਕਿਨ ਬਣਾਉਣ 'ਚ ਜ਼ਿਆਦਾ ਮਦਦਗਾਰ ਹੁੰਦਾ ਹੈ। ਸੋ ਕੋਸ਼ਿਸ਼ ਕਰੋ ਕਿ ਜਿੰਨਾ ਚੀਜ਼ਾਂ 'ਚ, ਜਿੰਨਾ ਫਲਾਂ 'ਚ ਤੇ ਸਬਜ਼ੀਆਂ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਉਹ ਜ਼ਿਆਦਾ ਇਸਤੇਮਾਲ ਕਰੋ। ਸਾਥੀਓ, ਜਦੋਂ ਵੀ ਬੱਚਿਆਂ ਨੂੰ ਖਾਣਾ ਦਵੋ ਇਸ ਗੱਲ ਦਾ ਧਿਆਨ ਰੱਖੋ ਕਿ ਖਾਣਾ ਨਾ ਤੇ ਜ਼ਿਆਦਾ ਗਰਮ ਹੋਏ ਤੇ ਨਾ ਹੀ ਬਹੁਤ ਜ਼ਿਆਦਾ ਠੰਡਾ ਹੋਏ, ਕਿਉਂਕਿ ਬਹੁਤ ਜ਼ਿਆਦਾ ਗਰਮ ਖਾਣਾ ਖਾਣ ਨਾਲ ਬੱਚੇ ਖੌਫ 'ਚ ਮੁਬਤਲਾ ਹੋ ਜਾਂਦੇ ਨੇ ਕਿ ਕਿਤੇ ਉਹਨਾਂ ਦਾ ਮੂੰਹ ਨਾ ਜਲ ਜਾਏ ਤੇ ਇਸ ਤਰ੍ਹਾਂ ਉਹਨਾਂ ਨੂੰ ਤਕਲੀਫ ਦਾ ਅਹਿਸਾਸ ਹੁੰਦਾ ਹੈ। ਇਸੇ ਤਰ੍ਹਾਂ ਨਾ ਹੀ ਜ਼ਿਆਦਾ ਠੰਡਾ ਖਾਣਾ ਬੱਚੇ ਨੂੰ ਦਵੋ, ਕਿਉਂਕਿ ਬਹੁਤ ਜ਼ਿਆਦਾ ਠੰਡਾ ਖਾਣਾ ਖਾਣ ਦੇ ਨਾਲ ਬੱਚੇ ਦਾ ਗਲਾ ਖਰਾਬ ਹੋ ਸਕਦਾ ਹੈ। ਅਸੀਂ ਵੇਖਦੇ ਹਾਂ ਕਿ ਅਗਰ ਖਾਣੇ 'ਚ ਸਾਲਨ ਜਾਂ ਗ੍ਰੇਵੀ ਦੀ ਮਕਦਾਰ ਬਹੁਤ ਘੱਟ ਹੋਏ ਤੇ ਇਹਦਾ ਮਤਲਬ ਹੈ ਕਿ ਬੱਚੇ ਨੂੰ ਖੁਰਾਕ ਨਿਗਲਣ 'ਚ ਮੁਸ਼ਕਿਲ ਦਰਪੇਸ਼ ਆਏਗੀ। ਲਿਹਾਜ਼ਾ ਐਸੀ ਡਿਸ਼ਜ਼ ਬਣਾਓ ਜਿਹਦੇ 'ਚ ਗ੍ਰੇਵੀ ਜਾਂ ਸਾਲਨ ਦਾ ਤਨਾਸਬ ਜ਼ਿਆਦਾ ਹੋਏ। ਯਾਦ ਰੱਖੋ, ਬੱਚਿਆਂ ਦੇ ਖਾਣ ਪੀਣ ਦੀਆਂ ਆਦਤਾਂ 'ਚ ਤਬਦੀਲੀ ਲਿਆਉਣ ਦੇ ਲਈ ਮਾਂ ਦਾ ਕਿਰਦਾਰ ਬਹੁਤ ਹੀ ਅਹਿਮ ਹੁੰਦਾ ਹੈ। ਘੱਟ ਖਾਣਾ ਜਾਂ ਬਿਲਕੁਲ ਨਾ ਖਾਣਾ ਇੰਨੀ ਖਤਰੇ ਦੀ ਗੱਲ ਨਹੀਂ, ਬਲਕਿ ਮਾਹਿਰੀਨ ਦੇ ਮੁਤਾਬਿਕ ਇਹ ਗੱਲ ਇਸ ਚੀਜ਼ ਦੀ ਨਿਸ਼ਾਨਦੇਹੀ ਕਰਦੀ ਹੈ ਕਿ ਬੱਚਾ ਨੋਰਮਲ ਤਰੀਕੇ ਨਾਲ ਵੱਡਾ ਹੋ ਰਿਹਾ ਹੈ ਤੇ ਉਹ ਆਪਣੀ ਖੁਦ ਮੁਖਤਾਰੀ ਦਿਖਾਉਣਾ ਚਾਹੁੰਦਾ ਹੈ। ਸੋ ਇਸ ਲਈ ਮਾਂ ਨੂੰ ਕਦੀ ਇਹ ਨਹੀਂ ਚਾਹੀਦਾ ਕਿ ਉਹ ਜ਼ਬਰਦਸਤੀ ਬੱਚੇ ਨੂੰ ਖਾਣਾ ਖਿਲਾਉਂਦੀ ਰਹੇ, ਬਲਕਿ ਜਦੋਂ ਬੱਚੇ ਦਾ ਦਿਲ ਕਰੇ, ਜਦੋਂ ਉਹਨੂੰ ਭੁੱਖ ਲੱਗੇ, ਉਦੋਂ ਉਹ ਖੁਦ ਹੀ ਖਾਣਾ ਖਾਏਗਾ। ਇਸ ਤੋਂ ਇਲਾਵਾ ਸਾਥੀਓ, ਇਹ ਜ਼ਰੂਰੀ ਨਹੀਂ ਕਿ ਅਗਰ ਬੱਚਾ ਖਾਣਾ ਨਹੀਂ ਖਾ ਰਿਹਾ ਤੇ ਮਹਿਜ਼ ਖਾਣਾ ਖਿਲਾਉਣ ਦੀ ਖਾਤਰ ਹਮੇਸ਼ਾ ਬੱਚੇ ਦੀ ਪਸੰਦੀਦਾ ਗਜ਼ਾ ਤਿਆਰ ਕਰਕੇ ਉਹਨੂੰ ਦਿੱਤੀ ਜਾਏ, ਕਿਉਂਕਿ ਬਚਪਨ 'ਚ ਜਿਹੜੀਆਂ ਆਦਤਾਂ ਬੱਚੇ ਨੂੰ ਪੈ ਜਾਂਦੀਆਂ ਨੇ ਉਹ ਹੀ ਬਾਅਦ 'ਚ ਵੀ ਕਾਇਮ ਰਹਿੰਦੀਆਂ ਨੇ। ਮਿਸਾਲ ਦੇ ਤੌਰ 'ਤੇ ਅਗਰ ਬੱਚੇ ਨੂੰ ਸਿਰਫ ਮਿੱਠੀਆਂ ਚੀਜ਼ਾਂ ਖਾਣਾ ਪਸੰਦ ਨੇ ਤੇ ਇਹ ਗੱਲ ਦਰੁਸਤ ਨਹੀਂ ਕਿ ਹਮੇਸ਼ਾ ਮਿੱਠਾ ਬਣਾ ਕੇ ਹੀ ਬੱਚੇ ਨੂੰ ਦਿੱਤਾ ਜਾਏ। ਵੈਸੇ ਵੀ ਜ਼ਿਆਦਾ ਮਿੱਠਾ ਖਾਣਾ ਦੰਦਾਂ ਦੇ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ। ਇਹਦੇ ਇਲਾਵਾ ਵੱਡੀ ਉਮਰ ਤੱਕ ਪਹੁੰਚਣ ਦੇ ਬਾਅਦ ਇਹ ਸ਼ੂਗਰ ਦਾ ਬਾਇਸ ਵੀ ਬਣ ਸਕਦਾ ਹੈ। ਸੋ ਇਸ ਲਈ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਬੱਚਿਆਂ ਨੂੰ ਨਾ ਦਵੋ। ਇੱਕ ਹੀ ਕਿਸਮ ਦੀ ਗਜ਼ਾ ਦੇਣਾ ਮਹਿਜ਼ ਇਸ ਵਜ੍ਹਾ ਤੋਂ ਕਿ ਉਹ ਗਜ਼ਾਇਤ ਬਖਸ਼ੇ ਦਰੁਸਤ ਨਹੀਂ। ਮਿਸਾਲ ਦੇ ਤੌਰ 'ਤੇ ਅਗਰ ਬੱਚਾ ਸਬਜ਼ੀਆਂ 'ਚ ਸਿਰਫ ਮਟਰ ਖਾਣਾ ਪਸੰਦ ਕਰਦਾ ਹੈ ਤੇ ਫਿਰ ਆ ਵਾਲਦੈਨ ਦੀ ਜ਼ਿੰਮੇਦਾਰੀ ਏ ਕਿ ਉਹ ਬੱਚੇ ਨੂੰ ਦੂਸਰੀਆਂ ਸਬਜ਼ੀਆਂ ਖਾਣ ਦੀ ਤਰਫ ਵੀ ਰਾਗਿਬ ਕਰਨ, ਜਿਹੜੀਆਂ ਕਿ ਇਸੇ ਰੰਗ ਤੇ ਗਜ਼ਾਇਤ ਵਾਲੀਆਂ ਹੋਣ। ਅਗਰ ਬੱਚਾ ਖਾਣਾ ਨਹੀਂ ਖਾਂਦਾ ਤੇ ਉਹਦੇ ਨਾਲ ਜ਼ਬਰਦਸਤੀ ਨਾ ਕਰੋ, ਤੇ ਸਾਥੀਓ ਅਗਰ ਬੱਚਾ ਖਾਣਾ ਖਾ ਲੈਂਦਾ ਏ ਤੇ ਉਹਦੀ ਤਾਰੀਫ ਕਰੋ। ਐਸਾ ਕਰਨ ਨਾਲ ਬੱਚੇ ਨੂੰ ਅਹਿਸਾਸ ਹੋਏਗਾ ਕਿ ਮੇਰੇ ਖਾਣਾ ਖਾਣ ਨਾਲ ਮੇਰੇ ਵਾਲਦੈਨ ਖੁਸ਼ ਹੁੰਦੇ ਨੇ ਤੇ ਨਾ ਖਾਣ ਨਾਲ ਨਾਰਾਜ਼ ਨਹੀਂ ਹੁੰਦੇ। ਤੁਹਾਡਾ ਇਹ ਰਵੱਈਆ ਬੱਚੇ ਨੂੰ ਖੁਦ ਬਖੁਦ ਖਾਣੇ ਦੀ ਤਰਫ ਰਾਗਿਬ ਕਰੇਗਾ। ਤੇ ਸਾਥੀਓ, ਖੁਦਾਵੰਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਏ ਕਿ ਬੱਚੇ ਦੇ ਖਾਣ ਪੀਣ ਦੇ ਵਕਤ ਨੂੰ ਮੁਕਰਰ ਕਰੋ। ਬਾਰ ਬਾਰ ਬੱਚੇ ਨੂੰ ਨਾ ਖਿਲਾਉਂਦੇ ਰਹੋ, ਬਲਕਿ ਵਕਤ ਮੁਕਰਰ ਤੇ ਹੀ ਬੱਚੇ ਨੂੰ ਖਾਣਾ ਦਵੋ। ਇਸ ਤਰ੍ਹਾਂ ਜਦੋਂ ਉਹ ਵੱਡਾ ਹੋਏਗਾ ਤੇ ਉਹਦੇ 'ਚ ਇਹ ਆਦਤ ਪੁਖਤਾ ਹੋ ਜਾਏਗੀ। ਤੇ ਨਾ ਹੀ ਬੱਚੇ ਨੂੰ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਦੇ ਲਈ ਦਵੋ ਤੇ ਨਾ ਹੀ ਵੱਡੀ ਉਮਰ ਦੇ ਲੋਕਾਂ ਦੇ ਖਾਣ ਵਾਲੀਆਂ ਗਿਜ਼ਾਵਾਂ ਬੱਚੇ ਨੂੰ ਦਵੋ, ਕਿਉਂਕਿ ਇਹਨਾਂ ਦੇ ਇਸਤੇਮਾਲ ਨਾਲ ਬੱਚੇ ਦਾ ਨਿਜ਼ਾਮੇ ਹਜ਼ਮ ਖਰਾਬ ਹੋ ਜਾਏਗਾ। ਸੋ ਕੋਸ਼ਿਸ਼ ਕਰੋ ਕਿ ਬੱਚੇ ਨੂੰ ਉਹ ਗਿਜ਼ਾ ਦਵੋ ਜਿਹੜੀ ਕਿ ਉਹ ਆਸਾਨੀ ਨਾਲ ਹਜ਼ਮ ਕਰ ਸਕੇ, ਤੇ ਬੱਚੇ ਦੇ ਖਾਣ ਪੀਣ ਦਾ ਵਕਤ ਵੀ ਮੁਕਰਰ ਕਰੋ ਤਾਂ ਕਿ ਉਹ ਅੱਛੀ ਆਦਤ ਦਾ ਮਾਲਿਕ ਬਣੇ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਤੁਸੀਂ ਆਪਣੇ ਬੱਚਿਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਦਾ ਖਿਆਲ ਰੱਖ ਕੇ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਅੱਛੀ ਤੇ ਸਿਹਤਮੰਦ ਸ਼ਖਸੀਅਤ ਦਾ ਮਾਲਿਕ ਬਣਾ ਸਕਦੇ ਹੋ। ਸੋ ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ, ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਇੱਕ ਵਾਰ ਫਿਰ ਤੁਹਾਨੂੰ ਖੁਦਾਵੰਦ ਕਲਾਮ ਸੁਣਾ ਸਕਦਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਜਿਹੜਾ ਸ਼ਖਸ ਆਪਣੇ ਗੁਨਾਹਾਂ ਨੂੰ ਛੁਪਾਵੇਗਾ ਉਹ ਕਾਮਯਾਬ ਨਹੀਂ ਹੋਏਗਾ, ਪਰ ਜਿਹੜਾ ਇਕਰਾਰ ਕਰੇਗਾ ਉਹਦੇ 'ਤੇ ਖੁਦਾ ਦੀ ਰਹਿਮਤ ਹੋਏਗੀ। ਸਾਥੀਓ, ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਮਸਾਲ ਦੀ ਕਿਤਾਬ ਦੇ 28ਵੇਂ ਬਾਬ ਦੀ 13ਵੀਂ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ। ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਜਿਹੜਾ ਆਪਣੇ ਗੁਨਾਹਾਂ ਨੂੰ ਛੁਪਾਉਂਦਾ ਹੈ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਤਰਕ ਕਰਦਾ ਹੈ ਉਹਦੇ 'ਤੇ ਰਹਿਮਤ ਹੋਏਗੀ। ਸੋ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਇਹ ਗੱਲ ਬਿਆਨ ਕਰਦਾ ਹੈ ਕਿ ਖੁਦਾ ਦੀ ਰਹਿਮਤ ਉਸ ਸ਼ਖਸ 'ਤੇ ਹੋਏਗੀ ਜਿਹੜਾ ਆਪਣੇ ਗੁਨਾਹਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਤਰਕ ਕਰ ਦਿੰਦਾ ਹੈ। ਪਰ ਜਿਹੜਾ ਆਪਣੇ ਗੁਨਾਹਾਂ ਨੂੰ ਛੁਪਾਉਂਦਾ ਹੈ, ਜਿਹੜਾ ਆਪਣੇ ਗੁਨਾਹਾਂ ਨੂੰ ਨਹੀਂ ਮੰਨਦਾ, ਜਿਹੜਾ ਆਪਣੇ ਗੁਨਾਹਾਂ ਦਾ ਇਕਰਾਰ ਨਹੀਂ ਕਰਦਾ, ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਉਹ ਸ਼ਖਸ ਆਪਣੇ ਗੁਨਾਹਾਂ ਨੂੰ ਛੁਪਾਉਣ ਵਿੱਚ ਕਾਮਯਾਬ ਨਾ ਹੋ ਸਕੇਗਾ, ਬਲਕਿ ਉਹ ਆਪਣੇ ਗੁਨਾਹਾਂ ਦਾ ਇਕਰਾਰ ਨਾ ਕਰਨ ਦੀ ਵਜ੍ਹਾ ਤੋਂ, ਉਹਨਾਂ ਨੂੰ ਤਰਕ ਨਾ ਕਰਨ ਦੀ ਵਜ੍ਹਾ ਤੋਂ ਆਪਣੇ ਗੁਨਾਹਾਂ ਵਿੱਚ ਮਰੇਗਾ। ਸਾਥੀ, ਉਹ ਖੁਦਾਵੰਦ ਸਾਡਾ ਖੁਦਾ ਜਿਹੜਾ ਕਿ ਜ਼ਿੰਦਾ ਖੁਦਾ ਹੈ, ਉਹਦੇ ਅੱਗੇ ਕੋਈ ਵੀ ਸ਼ੈ ਛੁੱਪ ਨਹੀਂ ਸਕਦੀ। ਦੁਨੀਆਂ ਵਿੱਚ ਜੋ ਕੁਝ ਵੀ ਪਾਇਆ ਜਾਂਦਾ ਹੈ ਸਭ ਕੁਝ ਉਹਦੀ ਨਜ਼ਰ ਵਿੱਚ ਹੀ। ਅਗਰ ਅਸੀਂ ਸੋਚੀਏ ਕਿ ਅਸੀਂ ਖੁਦਾ ਕੋਲੋਂ ਛੁੱਪ ਸਕਾਂਗੇ ਜਾਂ ਛੁੱਪ ਕੇ ਗੁਨਾਹ ਕਰ ਲਵਾਂਗੇ ਤਾਂ ਖੁਦਾ ਨੂੰ ਪਤਾ ਨਹੀਂ ਚੱਲੇਗਾ, ਯਾਦ ਰੱਖੋ ਕਿ ਇਸ ਤਰ੍ਹਾਂ ਦੇ ਸਾਰੇ ਖਿਆਲਾਤ, ਸਾਰੇ ਬਹਾਨੇ ਬੇਫਾਇਦਾ ਨੇ। ਜਿੱਥੇ ਵੀ ਅਸੀਂ ਚਲੇ ਜਾਈਏ, ਜਿੱਥੇ ਵੀ ਅਸੀਂ ਛੁੱਪ ਜਾਈਏ, ਹੋ ਸਕਦਾ ਕਿ ਦੁਨੀਆਂ ਨੂੰ ਪਤਾ ਨਾ ਚੱਲੇ, ਲੋਕਾਂ ਨੂੰ ਤਾਂ ਅਸੀਂ ਬੇਵਕੂਫ ਬਣਾ ਸਕਦੇ ਹਾਂ, ਲੋਕਾਂ ਕੋਲੋਂ ਤਾਂ ਛੁੱਪ ਕੇ ਅਸੀਂ ਗੁਨਾਹ ਕਰ ਸਕਦੇ ਹਾਂ, ਪਰ ਸਾਥੀਓ ਅਸੀਂ ਖੁਦਾ ਨੂੰ ਧੋਖਾ ਨਹੀਂ ਦੇ ਸਕਦੇ। ਅਸੀਂ ਖੁਦਾ ਕੋਲੋਂ ਛੁੱਪ ਨਹੀਂ ਸਕਦੇ ਅਤੇ ਨਾ ਹੀ ਉਹਦੇ ਕੋਲੋਂ ਆਪਣੇ ਗੁਨਾਹਾਂ ਨੂੰ ਛੁਪਾ ਸਕਦੇ ਹਾਂ, ਕਿਉਂਕਿ ਉਹ ਤਾਂ ਇਨਸਾਨ ਦਾ ਖਾਲਿਕ ਅਤੇ ਮਾਲਿਕ ਹੈ। ਇਨਸਾਨ ਜ਼ਾਹਿਰੀ ਸੂਰਤ ਨੂੰ ਵੇਖਦਾ, ਪਰ ਖੁਦਾ ਦਿਲ 'ਤੇ ਨਜ਼ਰ ਕਰਦਾ, ਉਹ ਵੇਖਦਾ ਕਿ ਸਾਡੇ ਦਿਲਾਂ ਵਿੱਚ ਕੀ ਕੁਝ ਹੈ। ਸੋ ਇਸ ਲਈ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਸਿੱਖੀਏ ਅਤੇ ਇਸ ਗੱਲ ਨੂੰ ਜਾਣੀਏ ਕਿ ਗੁਨਾਹਾਂ ਨੂੰ ਛੁਪਾਉਣਾ ਜਾਂ ਗੁਨਾਹਾਂ ਦਾ ਇਕਰਾਰ ਨਾ ਕਰਨਾ, ਗੁਨਾਹਾਂ ਨੂੰ ਤਰਕ ਨਾ ਕਰਨਾ ਬੇਵਕੂਫੀ ਹੈ। ਇਸ ਲਈ ਸਾਨੂੰ ਆ ਚਾਹੀਦਾ ਕਿ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ, ਆਪਣੇ ਗੁਨਾਹਾਂ ਨੂੰ ਤਰਕ ਕਰੀਏ ਅਤੇ ਯਿਸੂ ਮਸੀਹ ਕੋਲੋਂ ਮਾਫ਼ੀ ਮੰਗੀਏ, ਤਾਂ ਕਿ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਏ ਅਤੇ ਸਾਨੂੰ ਪਾਕ ਸਾਫ਼ ਕਰੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਰਸੂਲ ਦਾ ਪਹਿਲਾ ਖੱਤ, ਇਹਦੇ ਪਹਿਲੇ ਬਾਬ ਦੀ 9ਵੀਂ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਔਰ ਫਿਰ ਸਾਥੀਓ, ਇਹਦੀ 10ਵੀਂ ਆਇਤ ਵਿੱਚ ਆਹ ਗੱਲ ਲਿਖੀ ਹੋਈ ਹੈ ਕਿ ਅਗਰ ਅਸੀਂ ਕਹੀਏ ਕਿ ਅਸਾਂ ਗੁਨਾਹ ਨਹੀਂ ਕੀਤਾ ਤਾਂ ਫਿਰ ਅਸੀਂ ਉਹਨੂੰ ਝੂਠਾ ਠਹਿਰਾਉਂਦੇ ਹਾਂ ਅਤੇ ਉਹਦਾ ਕਲਾਮ ਸਾਡੇ ਵਿੱਚ ਨਹੀਂ ਹੈ। ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ, ਯਿਸੂ ਮਸੀਹ ਕੋਲੋਂ ਮਾਫ਼ੀ ਮੰਗਾਂਗੇ, ਤਾਂ ਫਿਰ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਮਾਫ਼ ਕਰੇਗਾ ਔਰ ਫਿਰ ਨਾਲ ਨਾਲ ਸਾਨੂੂੰ ਆਪਣੀ ਪਾਕੀਜ਼ਗੀ ਬਖਸ਼ੇਗਾ, ਸਾਨੂੰ ਪਾਕ ਸਾਫ਼ ਕਰੇਗਾ, ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਅਗਰ ਅਸੀਂ ਕਹੀਏ ਕਿ ਅਸੀਂ ਬੇਗੁਨਾਹ ਹਾਂ, ਅਸਾਂ ਗੁਨਾਹ ਨਹੀਂ ਕੀਤਾ, ਤਾਂ ਫਿਰ ਇਹਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਫਰੇਬ ਦਿੰਦੇ ਹਾਂ ਅਤੇ ਸਾਡੇ ਵਿੱਚ ਸੱਚਾਈ ਨਹੀਂ ਹੈ। ਸੋ ਅਸੀਂ ਧੋਖਾ ਨਾ ਖਾਈਏ, ਆਪਣੇ ਆਪ ਨੂੰ ਬੇਵਕੂਫ ਨਾ ਬਣਾਈਏ, ਬਲਕਿ ਅੱਛਾ ਤਾਂ ਆਈਏ ਕਿ ਅਸੀਂ ਆਪਣੀ ਗਲਤੀ ਖਤਾਵਾਂ ਦਾ, ਗੁਨਾਹਾਂ ਦਾ ਇਕਰਾਰ ਕਰੀਏ ਅਤੇ ਖੁਦਾ ਨੂੰ ਕਹੀਏ ਕਿ ਖੁਦਾ ਤੂੰ ਮੇਰੇ 'ਤੇ ਰਹਿਮ ਕਰ, ਕਿਉਂਕਿ ਮੈਂ ਗੁਨਾਹਗਾਰ ਹਾਂ। ਸਾਥੀਓ, ਜਦੋਂ ਅਸੀਂ ਆਪਣੇ ਆਪ ਨੂੰ ਗੁਨਾਹਗਾਰ ਤਸਲੀਮ ਕਰਾਂਗੇ, ਉਸ ਵੇਲੇ ਖੁਦਾ ਦੀ ਰਹਿਮਤ ਸਾਡੇ 'ਤੇ ਹੋਏਗੀ ਅਤੇ ਖੁਦਾਵੰਦ ਆਪਣੀ ਮੁਹੱਬਤ ਦੇ ਨਾਲ ਸਾਨੂੰ ਬਚਾ ਲਵੇਗਾ। ਸੋ ਖੁਦਾ ਦਾ ਕਲਾਮ ਬੜੇ ਵਾਜ਼ਿਹ ਤੌਰ ਨਾਲ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਜਿਹੜਾ ਆਪਣੇ ਗੁਨਾਹਾਂ ਨੂੰ ਛੁਪਾਉਂਦਾ ਹੈ ਕਾਮਯਾਬ ਨਹੀਂ ਹੋਏਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਤਰਕ ਕਰਦਾ ਹੈ ਉਹਦੇ 'ਤੇ ਖੁਦਾ ਦੀ ਰਹਿਮਤ ਹੋਏਗੀ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਇਹਦੇ ਸਫ਼ਾ ਨੰਬਰ 28 ਵਿੱਚ ਅਗਾਂਹ ਲਿਖਦੀ ਹੈ ਕਿ ਖੁਦਾ ਦਾ ਰਹਿਮ ਹਾਸਲ ਕਰਨ ਦੀ ਸ਼ਰਤ ਆਸਾਨ ਅਤੇ ਬੜੀ ਹੀ ਚੰਗੀ ਹੈ। ਖੁਦਾ ਆ ਨਹੀਂ ਚਾਹੁੰਦਾ ਕਿ ਅਸੀਂ ਕੋਈ ਤਕਲੀਫ ਵਾਲਾ ਕੰਮ ਕਰੀਏ ਤਾਂ ਕਿ ਸਾਡੇ ਗੁਨਾਹਾਂ ਦੀ ਮਾਫ਼ੀ ਹੋਏ। ਸਾਡੇ ਲਈ ਆ ਜ਼ਰੂਰੀ ਨਹੀਂ ਹੈ ਕਿ ਅਸੀਂ ਬੜਾ ਲੰਬਾ ਸਫ਼ਰ ਕਰੀਏ, ਆਪਣੇ ਜਿਸਮ ਨੂੰ ਤਕਲੀਫ ਪਹੁੰਚਾਈਏ ਤਾਂ ਕਿ ਖੁਦਾ ਸਾਨੂੰ ਕਬੂਲ ਕਰੇ। ਨਹੀਂ, ਬਲਕਿ ਜਿਹੜਾ ਸ਼ਖਸ ਆਪਣੇ ਗੁਨਾਹਾਂ ਦਾ ਇਕਰਾਰ ਕਰਦਾ ਅਤੇ ਉਹਨਾਂ ਨੂੰ ਤਰਕ ਕਰਦਾ, ਉਹ ਖੁਦਾ ਕੋਲੋਂ ਮਾਫ਼ੀ ਪਾਏਗਾ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਖੁਦਾ ਨੇ ਸਾਡੇ ਸਾਹਮਣੇ ਮਾਫ਼ੀ ਪਾਉਣ ਦੇ ਲਈ ਕੋਈ ਐਸੀ ਸ਼ਰਤ ਨਹੀਂ ਰੱਖੀ ਜਿਹੜੀ ਕਿ ਬੜੀ ਹੀ ਮੁਸ਼ਕਿਲ ਹੋਏ। ਖੁਦਾਵੰਦ ਨੇ ਬੜਾ ਹੀ ਸਾਦਾ ਅਤੇ ਆਸਾਨ ਤਰੀਕਾ ਸਾਡੇ ਸਾਹਮਣੇ ਰੱਖਿਆ ਹੈ ਜਿਹਦੇ 'ਤੇ ਅਸੀਂ ਅਮਲ ਕਰਕੇ ਖੁਦਾਵੰਦ ਕੋਲੋਂ ਮਾਫ਼ੀ ਪਾ ਸਕਦੇ ਹਾਂ। ਸਾਥੀਓ, ਖੁਦਾਵੰਦ ਸਿਰਫ ਸਾਡੇ ਕੋਲੋਂ ਆ ਚਾਹੁੰਦਾ ਹੈ ਕਿ ਅਸੀਂ ਉਹਦੇ ਸਾਹਮਣੇ, ਉਹਦੇ ਅੱਗੇ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ, ਉਹਦੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ ਤਾਂ ਕਿ ਖੁਦਾਵੰਦ ਸਾਨੂੰ ਮਾਫ਼ ਫਰਮਾਏ। ਸਾਥੀਓ, ਕਈ ਦਫ਼ਾ ਇੰਝ ਵੀ ਹੁੰਦਾ ਕਿ ਜਦੋਂ ਅਸੀਂ ਗੁਨਾਹ ਕੋਈ ਕਰਦੇ ਹਾਂ, ਉਸ ਵੇਲੇ ਅਸੀਂ ਉਸ ਗੁਨਾਹ ਦਾ ਜ਼ਿੰਮੇਦਾਰ ਦੂਜਿਆਂ ਨੂੰ ਠਹਿਰਾਉਂਦੇ ਹਾਂ। ਠੀਕ ਉਂਝ ਜਿਵੇਂ ਹਜ਼ਰਤ ਆਦਮ ਨੇ ਖੁਦਾਵੰਦ ਨੂੰ ਆ ਗੱਲ ਕਹੀ ਜਦੋਂ ਉਹਨੇ ਗੁਨਾਹ ਕੀਤਾ ਸੀ, ਉਹਨੇ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਆ ਗੁਨਾਹ ਨਹੀਂ ਕੀਤਾ, ਬਲਕਿ ਜਿਸ ਔਰਤ ਨੂੰ ਤੂੰ ਮੇਰੇ ਨਾਲ ਰੱਖਿਆ ਹੈ ਉਹਨੇ ਮੈਨੂੰ ਨਾਫਰਮਾਨੀ ਕਰਨ ਦੇ ਲਈ ਮਜਬੂਰ ਕੀਤਾ। ਸਾਥੀਓ, ਅਸੀਂ ਬੜੇ ਅੱਛੇ ਤਰੀਕੇ ਨਾਲ ਇਸ ਵਾਕੀਏ ਤੋਂ ਵਾਕਿਫ ਹਾਂ ਕਿ ਕਿਸ ਤਰ੍ਹਾਂ ਹਜ਼ਰਤ ਆਦਮ ਅਤੇ ਹਵਾ ਨੇ ਗੁਨਾਹ ਕੀਤਾ, ਕਿਸ ਤਰ੍ਹਾਂ ਉਹ ਖੁਦਾ ਦੇ ਜਲਾਲ ਤੋਂ ਮਹਿਰੂਮ ਹੋ ਗਏ। ਅਸੀਂ ਵੇਖਦੇ ਕਿ ਉਸ ਵੇਲੇ ਵੀ ਇਨਸਾਨ ਨੇ ਆਪਣੇ ਗੁਨਾਹ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹਦੇ 'ਤੇ ਉਹਦਾ ਗੁਨਾਹ ਜ਼ਾਹਿਰ ਹੋਇਆ, ਉਸ ਵੇਲੇ ਵੀ ਉਹਨੇ ਆਪਣੇ ਆਪ ਨੂੰ ਜ਼ਿੰਮੇਦਾਰ ਨਾ ਠਹਿਰਾਇਆ। ਸੋ ਅੱਜ ਵੀ ਅਸੀਂ ਇਸ ਗੱਲ ਨੂੰ ਵੇਖ ਸਕਦੇ ਹਾਂ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਆਪਣੀ ਗਲਤੀ ਖਤਾਵਾਂ ਦਾ, ਗੁਨਾਹਾਂ ਦਾ ਜ਼ਿੰਮੇਦਾਰ ਆਪਣੇ ਆਪ ਨੂੰ ਨਹੀਂ ਬਲਕਿ ਦੂਜਿਆਂ ਨੂੰ ਠਹਿਰਾਉਂਦੇ ਨੇ, ਜਾਂ ਫਿਰ ਉਹ ਬਹਾਨੇ ਪੇਸ਼ ਕਰਦੇ ਨੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਆ ਕੋਸ਼ਿਸ਼ ਕਰਦੇ ਨੇ ਕਿ ਉਹ ਪਾਕ ਸਾਫ਼ ਨੇ, ਉਹਨਾਂ ਨੇ ਗੁਨਾਹ ਨਹੀਂ ਕੀਤਾ, ਉਹ ਬੜੇ ਰਾਸਤਬਾਜ਼ ਨੇ। ਸਾਥੀਓ, ਜਦੋਂ ਅਸੀਂ ਗੁਨਾਹ ਕਰਦੇ ਹਾਂ, ਜਦੋਂ ਸਾਡੇ ਕੋਲੋਂ ਕੋਈ ਗਲਤੀ ਖਤਾ ਹੋ ਜਾਂਦੀ ਹੈ, ਉਸ ਵੇਲੇ ਉਸ ਗੁਨਾਹ ਨੂੰ, ਉਸ ਗਲਤੀ ਖਤਾ ਨੂੰ ਮੰਨ ਲੈਣਾ ਕੋਈ ਬੁਰੀ ਗੱਲ ਨਹੀਂ ਹੈ, ਬਲਕਿ ਆਹ ਤਾਂ ਬੜੀ ਹੀ ਅੱਛੀ ਗੱਲ ਹੈ, ਕਿਉਂਕਿ ਉਸ ਵੇਲੇ ਅਸੀਂ ਮਾਫ਼ੀ ਪਾ ਕੇ ਬਚ ਜਾਂਦੇ ਹਾਂ। ਪਰ ਅਗਰ ਅਸੀਂ ਆਪਣੀ ਕੀਤੀ ਹੋਈ ਗਲਤੀ ਖਤਾ ਨੂੰ, ਗੁਨਾਹ ਨੂੰ ਤਸਲੀਮ ਨਹੀਂ ਕਰਾਂਗੇ, ਤਾਂ ਫਿਰ ਅਸੀਂ ਆਪਣੇ ਗੁਨਾਹ ਦੀ ਵਜ੍ਹਾ ਤੋਂ ਮਰਾਂਗੇ, ਕਿਉਂਕਿ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਜਿਹੜੀ ਜਾਨ ਗੁਨਾਹ ਕਰੇਗੀ ਸੋ ਉਹ ਮਰੇਗੀ, ਅਤੇ ਗੁਨਾਹ ਦੀ ਜਿਹੜੀ ਮਜ਼ਦੂਰੀ ਹੈ ਉਹ ਮੌਤ ਹੈ। ਸੋ ਸਾਥੀਓ, ਅਸਾਂ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਖਾਕਸਾਰ ਦੇ ਤੌਰ ਨਾਲ ਪੇਸ਼ ਕਰਨਾ ਹੈ, ਆਪਣੇ ਆਪ ਨੂੰ ਫਰੋਤਨ ਹਲੀਮ ਬਣਾਉਣਾ ਹੈ, ਅਤੇ ਉਸ ਵੇਲੇ ਹੀ ਹੋਏਗਾ ਜਦੋਂ ਅਸੀਂ ਇਸ ਗੱਲ ਦਾ ਇਕਰਾਰ ਕਰਾਂਗੇ ਕਿ ਅਸਾਂ ਗੁਨਾਹ ਕੀਤਾ ਹੈ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹੋਇਆਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਫਰੋਤਨ ਨਹੀਂ ਬਣਾਇਆ ਹੈ, ਉਹਨਾਂ ਨੇ ਅਜੇ ਤੱਕ ਕਬੂਲੀਅਤ ਦੀ ਪਹਿਲੀ ਸ਼ਰਤ ਨੂੰ ਪੂਰਾ ਨਹੀਂ ਕੀਤਾ। ਸੋ ਸਾਥੀਓ, ਖੁਦਾਵੰਦ ਉਸ ਵੇਲੇ ਹੀ ਸਾਨੂੰ ਕਬੂਲ ਕਰਦਾ ਹੈ। ਖੁਦਾ ਦੀ ਰਹਿਮਤ, ਯਾਨੀ ਕਿ ਉਹਦਾ ਰਹਿਮ, ਉਹਦਾ ਫਜ਼ਲ ਸਾਡੇ 'ਤੇ ਉਸ ਵੇਲੇ ਹੀ ਹੁੰਦਾ ਹੈ ਜਦੋਂ ਅਸੀਂ ਆਪਣੇ ਗੁਨਾਹਾਂ ਨੂੰ ਮੰਨ ਲੈਂਦੇ ਹਾਂ, ਆਪਣੇ ਗੁਨਾਹਾਂ ਦੇ ਇਕਰਾਰ ਕਰਦੇ ਹਾਂ, ਆਪਣੇ ਗੁਨਾਹਾਂ ਨੂੰ ਤਰਕ ਕਰਕੇ ਉਹਦੇ ਕੋਲੋਂ ਮਾਫ਼ੀ ਮੰਗਦੇ ਹਾਂ। ਸਾਥੀਓ, ਬਾਈਬਲ ਮੁਕੱਦਸ ਦੀ ਇਹ ਤਾਲੀਮ ਹੈ, ਬਾਈਬਲ ਮੁਕੱਦਸ ਇਸ ਗੱਲ ਦਾ ਐਲਾਨ ਕਰਦੀ ਹੈ ਕਿ ਯਿਸੂ ਮਸੀਹ ਗੁਨਾਹਗਾਰਾਂ ਨੂੰ ਨਿਜਾਤ ਦੇਣ ਦੇ ਲਈ ਦੁਨੀਆ ਵਿੱਚ ਆਇਆ। ਸੋ ਆਓ ਅੱਜ ਅਸੀਂ ਇਸ ਕਲਾਮ ਨੂੰ, ਇਸ ਉਮੀਦ ਦੇ ਪੈਗਾਮ ਨੂੰ ਕਬੂਲ ਕਰੀਏ ਕਿ ਜਿਹੜਾ ਆਪਣੇ ਗੁਨਾਹਾਂ ਦੇ ਇਕਰਾਰ ਕਰਕੇ ਉਹਨਾਂ ਨੂੰ ਤਰਕ ਕਰਦਾ ਹੈ, ਯਿਸੂ ਮਸੀਹ ਕੋਲੋਂ ਮਾਫ਼ੀ ਮੰਗਦਾ ਹੈ, ਉਹਦੇ 'ਤੇ ਖੁਦਾ ਦੀ ਰਹਿਮਤ ਹੋਏਗੀ, ਉਹ ਮਾਫ਼ੀ ਪਾ ਲਏਗਾ, ਉਹ ਖੁਦਾ ਦੀ ਮੁਹੱਬਤ ਦੇ ਨਾਲ ਬਚ ਜਾਏਗਾ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਅੱਜ ਖੁਦਾਵੰਦ ਦੇ ਹਜ਼ੂਰ ਆਪਣੇ ਗੁਨਾਹਾਂ ਦੇ ਇਕਰਾਰ ਕਰੋ, ਖੁਦਾਵੰਦ ਕੋਲੋਂ ਮਾਫ਼ੀ ਮੰਗੋ ਅਤੇ ਖੁਦਾਵੰਦ ਦੇ ਨਾਲ ਅੱਜ ਇਸ ਗੱਲ ਦਾ ਵਾਅਦਾ ਵੀ ਕਰੋ ਕਿ ਤੁਸੀਂ ਆਇੰਦਾ ਗੁਨਾਹ ਨਹੀਂ ਕਰੋਗੇ, ਬਲਕਿ ਉਸੇ ਤਰ੍ਹਾਂ ਗੁਨਾਹ ਤੋਂ ਨਫ਼ਰਤ ਕਰੋਗੇ ਜਿਵੇਂ ਖੁਦਾ ਗੁਨਾਹ ਤੋਂ ਨਫ਼ਰਤ ਕਰਦਾ ਹੈ। ਸਾਥੀਓ, ਫੈਸਲਾ ਅਸਾਂ ਕਰਨਾ ਹੈ। ਆਓ ਅੱਜ ਅਸੀਂ ਇਸ ਮਸੀਹ ਨੂੰ ਕਬੂਲ ਕਰਕੇ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਈਏ, ਨਿਜਾਤ ਹਾਸਲ ਕਰੀਏ ਅਤੇ ਇਸ ਮਸੀਹ 'ਤੇ ਈਮਾਨ ਰੱਖਣ ਨਾਲ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰੀਏ। ਕਿਉਂਕਿ ਬਾਈਬਲ ਮੁਕੱਦਸ ਦੀ ਤਾਲੀਮ ਹੈ ਕਿ ਜਿਹੜਾ ਕੋਈ ਵੀ ਇਸ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਵੇਗਾ। ਸੋ ਸਾਥੀਓ, ਉਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਖੁਦਾਮ ਦੇ ਹਜ਼ੂਰ ਦੁਆ ਕਰੀਏ ਅਤੇ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇਈਏ ਤਾਂ ਕਿ ਖੁਦਾਵੰਦ ਸਾਨੂੰ ਕਬੂਲ ਫਰਮਾਏ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਇਸ ਵੇਲੇ ਤੇਰੇ ਹਜ਼ੂਰ ਆਉਂਦੇ ਹਾਂ ਅਤੇ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਤੂੰ ਹੀ ਸਾਡਾ ਖਾਲਿਕ ਅਤੇ ਮਾਲਿਕ ਹੈ ਅਤੇ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ। ਇਹ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸਾਂ ਬਹੁਤ ਸਾਰੇ ਗੁਨਾਹ ਕੀਤੇ ਨੇ, ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਅਸੀਂ ਤੇਰੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਾਂ, ਅਸੀਂ ਇਸ ਗੱਲ ਨੂੰ ਕਬੂਲ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ, ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਤੂੰ ਕਬੂਲ ਫਰਮਾ, ਆਪਣੇ ਜਲਾਲ ਦੇ ਨਾਲ, ਆਪਣੀ ਕੁਦਰਤ ਦੇ ਨਾਲ ਸਾਡੇ ਜ਼ਿੰਦਗੀਆਂ ਨੂੰ ਕਾਮਿਲ ਬਣਾ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।